ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਾਉ ਨਾਮ ਜਪਹੁ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭੇ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭੇ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਦੀਨ ਦੁਨੀਆਂ ਦੇ ਮਾਲਕ ਸਮਰੱਥ ਗੁਰੂ ਪਰਮ ਕਿਰਪਾਲੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਭਾਇਮਾਨ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਰਸਨਾਂ ਨੂੰ ਕਰੋ ਪਵਿੱਤਰ। ਦੇਸ਼ ਵਿਦੇਸ਼ ਵਿੱਚ ਬੈਠੀਆਂ ਸਮੂਹ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਅੰਮ੍ਰਿਤ ਵੇਲੇ ਦੇ ਸਤਿਗੁਰੂ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਪਾਵਨ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼੍ਰਵਣ ਕਰਨ ਲਈ ਇਸ ਪਾਵਨ ਸਥਾਨ ਦੀਵਾਨ ਹਾਲ ਦੇ ਅੰਦਰ ਸਤਿਗੁਰੂ ਦੀ ਹਜ਼ੂਰੀ ਅੰਦਰ ਸਭਾਇਮਾਨ ਸੰਗਤ ਅਤੇ ਆਪੋ ਆਪਣੇ ਘਰਾਂ ਅੰਦਰ ਦੇਸ਼ਾਂ ਵਿਦੇਸ਼ਾਂ ਵਿੱਚ ਜੁੜ ਮਿਲ ਬੈਠੀ ਸੰਗਤ ਜੀ ਆਓ ਸਾਰੇ ਰਸਨਾਂ ਨੂੰ ਕਰੋ ਪਵਿੱਤਰ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪਿਆਰ ਸਹਿਤ ਪਾਓ, ਪ੍ਰੇਮ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਹੀ ਬਡਭਾਗੀ ਹੋ ਜੋ ਹਰ ਰੋਜ਼ ਬਿਲਾ ਨਾਗਾ ਜਿੱਥੇ ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਦਰ ਬੈਠ ਕੇ ਕੀਰਤਨ ਸੁਣ ਕੇ ਸਤਿਗੁਰੂ ਦੇ ਮੁੱਖ ਵਾਕ ਸਤਿਗੁਰੂ ਦੇ ਦਰਸ਼ਨ ਕਰਕੇ ਲਾਹਾ ਲੈਂਦੇ ਹੋ। ਉੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਵਿਚਾਰ ਇਸ ਸਥਾਨ ਤੋਂ ਹਰ ਰੋਜ਼ ਹੀ ਸਿੰਘ ਸਾਹਿਬਾਨਾਂ ਦੇ ਪਾਸੋਂ ਅਤੇ ਪੰਥਕ ਮਹਾਨ ਵਿਦਵਾਨਾਂ ਦੇ ਪਾਸੋਂ ਆਪ ਸਰਵਣ ਕਰਕੇ ਲਾਹੇ ਲੈਂਦੇ ਆ ਰਹੇ ਹੋ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਚਮ ਸਰੂਪ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਰੂਪ ਹੋ ਕਰਕੇ ਜੋਤ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਤ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਧਨਾਸਰੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 683 ਤੋਂ ਆਰੰਭ ਹੋ ਕਰਕੇ 684 ਦੇ ਉੱਤੇ ਇਹ ਸ਼ਬਦ ਜੋ ਪਾਵਨ ਸਰੂਪ ਪ੍ਰਕਾਸ਼ਮਾਨ ਇਹਦੇ 'ਤੇ ਜਾ ਕੇ ਸੰਪੂਰਨ ਹੁੰਦਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਆਰੰਭ ਦੇ ਅੰਦਰ ਸਾਨੂੰ ਨਮਸਕਾਰ ਕਰਨ ਦੀ ਜਾਚ ਸਿਖਾਲੀ ਹੈ, ਸਿੱਖਿਆ ਦਿੱਤੀ ਹੈ ਵੀ ਮਨੁੱਖ ਨੇ ਕਿਸ ਨੂੰ ਨਮਸਕਾਰ ਕਰਨੀ ਆ। ਨਮਸਕਾਰ ਕਹਿ ਲਓ, ਮੱਥਾ ਟੇਕਣਾ ਕਹਿ ਲਓ, ਵੰਦਨਾ ਕਰਨੀ ਕਹਿ ਲਓ, ਕਿਸ ਨੂੰ ਮੱਥਾ ਟੇਕਣਾ ਹੈ? ਜਿੱਥੇ ਮੱਥਾ ਟੇਕਣ ਲਈ ਸਤਿਗੁਰੂ ਨੇ ਸਮਝਾਇਆ ਉੱਥੇ ਅੱਜ ਮਨੁੱਖ, ਕਈ ਵਾਰੀ ਮਨੁੱਖਾਂ ਦੇ ਗੁਣ ਗਾਉਣ ਵਿੱਚ ਹੀ ਹਮੇਸ਼ਾ ਸਮਾਂ ਬਤੀਤ ਕਰ ਰਿਹਾ ਹੈ, ਕਈਆਂ ਦੀ ਖੁਸ਼ਾਮਦ ਕਰਨ ਵਿੱਚ ਹੀ, ਹੋਰਾਂ ਦੀ ਉਸਤਤੀ ਕਰਨ ਵਿੱਚ, ਗੁਣ ਗਾਉਣ ਵਿੱਚ ਮਨੁੱਖ ਲੱਗਿਆ ਪਿਆ ਹੈ। ਸਤਿਗੁਰੂ ਨੇ ਸਾਨੂੰ ਨਮਸਕਾਰ ਕਰਨ ਦੇ ਨਾਲ ਗੁਣ ਗਾਵਣ ਦੀ ਵੀ ਜਾਚ ਸਿਖਾਲੀ ਹੈ ਵੀ ਗੁਣ ਕਿਹਦੇ ਗਾਉਣੇ ਹਨ। ਨਾਲ ਹੀ ਸਤਿਗੁਰੂ ਨੇ ਦੱਸਿਆ, ਐ ਮਨੁੱਖ ਤੇਰੇ ਬਹੁਤ ਵੱਡੇ ਭਾਗ ਹਨ, ਇਹ ਜਿੱਥੇ ਅਮੋਲਕ ਮਨੁੱਖਾ ਜਨਮ ਤੈਨੂੰ ਮਿਲ ਗਿਆ, ਇਸ ਜੀਵਨ ਦੇ ਅੰਦਰ ਤੈਨੂੰ ਗੁਰੂ ਦਾ ਮਿਲਾਪ ਹੋਇਆ, ਇਹ ਤੂੰ ਆਪਣੇ ਉੱਤਮ ਭਾਗ ਸਮਝ, ਨਹੀਂ ਤਾਂ ਇਸ ਮਨੁੱਖ ਜਨਮ ਨੂੰ ਪਾ ਕੇ ਅਖੌਤੀ ਪਖੰਡੀ ਗੁਰੂਆਂ ਦੇ ਅੱਗੇ ਕੋਈ ਨੱਕ ਰਗੜੀ ਜਾ ਰਿਹਾ ਹੈ, ਕੋਈ ਜੜ ਚੀਜ਼ਾਂ ਦੀ ਮਨ ਮਨੌਤ ਵਿੱਚ ਘਿਰਿਆ ਪਿਆ ਹੈ। ਸਤਿਗੁਰੂ ਨੇ ਸਮਝਾਇਆ, ਮਨੁੱਖ ਤੈਨੂੰ ਕੋਈ ਤੇਰੇ ਪੂਰਵਲੇ ਚੰਗੇ ਕਰਮ ਸਨ, ਤੇਰੇ ਬਹੁਤ ਉੱਤਮ ਭਾਗ ਸਨ, ਜਿਸ ਦਾ ਸਦਕਾ ਤੈਨੂੰ ਪੂਰਨ ਗੁਰੂ ਦਾ ਮਿਲਾਪ ਹੋ ਗਿਆ ਹੈ। ਇਸ ਗੁਰੂ ਦੇ ਮਿਲਾਪ ਦਾ ਇਹੋ ਹੀ ਫਲ ਸਰੂਪ ਆ ਅਤੇ ਮਨੁੱਖ ਗੁਰੂ ਦੀ ਸੇਵਾ, ਪ੍ਰਭੂ ਦੀ ਸੇਵਾ ਵਿੱਚ ਜੁੜਿਆ, ਤੇਰੇ ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਕੱਟੇ ਜਾਵਣਗੇ, ਕਿਸੇ ਦੇ ਚਰਨਾਂ ਦੇ ਨਾਲ ਨਾ ਜੁੜ, ਮਾਲਕ ਦੇ ਚਰਨਾਂ ਦੇ ਨਾਲ ਪ੍ਰੇਮ ਕਰ। ਜੇ ਮਾਲਕ ਦੇ ਚਰਨਾਂ ਦੇ ਨਾਲ ਪ੍ਰੇਮ ਵਿੱਚ ਜੁੜ ਜਾਵੇਗਾ, ਜਿਹੜੇ ਸੰਸਾਰ ਦੇ ਅੰਦਰ ਤੈਨੂੰ ਰਹਿੰਦਿਆਂ ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ ਵਾਲੀ ਜਿਹੜੀ ਗੱਲ ਬਣੀ ਰਹਿੰਦੀ ਆ, ਫਿਰ ਜਿਹੜਾ ਸਤਿਗੁਰੂ ਨੇ ਤੈਨੂੰ ਸਦੀਵੀ ਆਨੰਦ ਬਖਸ਼ਿਸ਼ ਕੀਤਾ, ਗੁਰੂ ਨੇ ਸਾਨੂੰ ਜਾਚ ਸਿਖਾਲੀ ਆ, ਭਾਵੇਂ ਜਨਮ ਦਾ ਸਮਾਂ ਉਦੋਂ ਵੀ ਆਨੰਦ ਸਾਹਿਬ ਪੜ੍ਹਨਾ, ਭਾਵੇਂ ਵਿਵਾਹ ਦਾ ਸਮਾਂ ਹੈ, ਭਾਵੇਂ ਚੜ੍ਹਾਈ ਕਰ ਜਾਣ ਦਾ ਸਮਾਂ ਹੈ, ਐ ਗੁਰਸਿੱਖ ਪੂਰਨ ਗੁਰੂ ਨੂੰ ਜਦੋਂ ਤੂੰ ਮਿਲ ਪਿਆ, ਜੇ ਉਸ ਗੁਰੂ ਦੇ ਪਰਮਾਤਮਾ ਦੇ ਚਰਨਾਂ ਨਾਲ ਤੇਰਾ ਮਨ ਜੁੜ ਜਾਵੇਗਾ, ਫਿਰ ਤੈਨੂੰ ਕਦੇ ਸੋਗ ਨਹੀਂ ਵਿਆਪੇਗਾ, ਉਹ ਸਦੀਵੀ ਆਨੰਦ ਬਣਿਆ ਰਹੇਗਾ। ਜਿਹੜਾ ਗੁਰੂ ਦੇ ਮਿਲਾਪ ਨਾਲ ਸੱਚਾ ਆਨੰਦ ਪ੍ਰਾਪਤ ਹੁੰਦਾ, ਜਿਸ ਨੂੰ ਸਤਿਗੁਰੂ ਨੇ ਕਿਹਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਨਾਲ ਸੰਗਤ ਕਰਨ ਲਈ ਪ੍ਰੇਰਣਾ ਸਤਿਗੁਰੂ ਨੇ ਕੀਤੀ ਹੈ, ਜਿੱਥੇ ਇਹ ਸੰਖੇਪ ਜਾਂ ਭਾਵ ਮਾਲਕ ਦੀ ਸ਼ਰਨ ਪੈਣ ਦੀ ਜਾਚ ਸਿਖਾਲੀ, ਉੱਥੇ ਨਾਲ ਅੱਜ ਦਾ ਪਵਿੱਤਰ ਦਿਹਾੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੁਸਾਂ ਨੇ ਅਰਦਾਸ ਵੀ ਸਰਵਣ ਕੀਤੀ ਹੈ। ਅੱਜ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਗਮ ਦਾ ਪਵਿੱਤਰ ਦਿਹਾੜਾ ਹੈ। ਸਿੱਖ ਜਗਤ ਬੜੀ ਭਾਵਨਾ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਸਤਿਗੁਰੂ ਸਾਹਿਬਾਨਾਂ ਦੇ ਨਾਲ, ਗੁਰੂ ਕੇ ਸਿੱਖ ਵਿਸ਼ਵ ਭਰ ਦੇ ਅੰਦਰ ਕਿਸੇ ਦੇਸ਼ ਵਿੱਚ ਵੀ ਰਹਿੰਦੇ ਹਨ, ਗੁਰੂ ਕੇ ਸਿੱਖ ਸ਼ਰਧਾ ਦੇ ਨਾਲ ਗੁਰੂ ਕੇ ਪਵਿੱਤਰ ਪੁਰਬਾਂ ਨੂੰ, ਭਾਵੇਂ ਗੁਰਦੇਵ ਦੇ ਪ੍ਰਕਾਸ਼ ਗੁਰਪੁਰਬ ਹਨ, ਭਾਵੇਂ ਗੁਰਿਆਈ ਗੱਦੀ ਗੁਰਪੁਰਬ ਹਨ, ਭਾਵੇਂ ਜੋਤੀ ਜੋਤ ਸਮਾਵਣ ਦੇ ਦਿਹਾੜੇ ਹਨ, ਭਾਵੇਂ ਸ਼ਹੀਦੀ ਦਿਹਾੜੇ ਹਨ, ਗੁਰਸਿੱਖ ਸ਼ਰਧਾ ਦੇ ਨਾਲ ਮਨਾਉਂਦੇ ਹਨ। ਅੱਜ ਸਰਧਾ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਗਮ ਦਾ ਦਿਹਾੜਾ ਜਿੱਥੇ ਹਰਿਮੰਦਰ ਸਾਹਿਬ ਅੰਦਰ ਮਨਾਇਆ ਗਿਆ ਗੁਰਸਿੱਖ ਭਾਵਨਾ ਨਾਲ ਥਾਂ ਥਾਂ ਮਨਾ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਦੂਸਰੇ ਸਰੂਪ ਵਿੱਚ ਜੋ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਹਨ, ਅੱਜ ਦਾ ਜਿਹੜਾ ਪਵਿੱਤਰ ਮੁਖਵਾਕ ਦੀ ਰੰਭਤਾ ਦੀ ਪੰਗਤੀ ਹੈ, ਇਹ ਜੇ ਕਹਿ ਲਈਏ ਸਤਿਗੁਰੂ ਨੇ ਸਾਨੂੰ ਵੰਦਨਾ ਕਰਨ ਲਈ ਕਿਹਾ ਤਾਂ ਵੰਦਨਾ ਕਰਨ ਦੀ ਜਾਤ ਮੱਥਾ ਟੇਕ ਕੇ ਗੁਰੂ ਅੰਗਦ ਦੇਵ ਜੀ ਨੇ ਵੀ ਸਾਨੂੰ ਸਿਖਾਲੀ ਆ। ਮੈਂ ਸੰਖੇਪ ਜੀਆਂ ਬੇਨਤੀਆਂ ਕਰਨੀਆਂ ਹਨ। ਦੇਖੋ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਾਵਨ ਆਪਾਂ ਇਤਿਹਾਸ ਪੜ੍ਹਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖ ਦੇ ਕੋਲੋਂ ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਮ ਭਾਈ ਲਹਿਣਾ ਜੀ ਸੀ, ਉਹਨਾਂ ਨੇ ਬਾਣੀ ਸੁਣੀ ਜਿਸ ਦਾ ਨਾਮ ਇਤਿਹਾਸ ਨੇ ਭਾਈ ਜੋਧ ਕਰਕੇ ਲਿਖਿਆ ਹੈ। ਇੱਕ ਸੇਵਕ ਗੁਰੂ ਨਾਨਕ ਕੇਰਾ ਰਹਿ ਖਡੂਰ ਜਿਸ ਪ੍ਰੇਮ ਘਨੇਰਾ, ਪੜ੍ਹੈ ਸਦੀਪ ਗੁਰੂ ਕੀ ਬਾਣੀ, ਸੇਵ ਆਨ ਕੀ ਹਿਰਦੈ ਨਾ ਆਨੀ, ਤਬ ਤੇ ਸਿੱਖ ਕੇ ਪਾਸ ਤੇ ਸ਼ਬਦ ਕੰਠ ਕਰ ਲੀਨ, ਨਿਸ ਦਿਨ ਪੜ੍ਹੈ ਪ੍ਰੇਮ ਕਰ ਉਪਜੈ ਭਾਉ ਨਵੀਨ। ਬਸ ਭਾਈ ਲਹਿਣਾ ਜੀ ਨੇ ਇੱਕੋ ਹੀ ਸ਼ਬਦ ਗੁਰੂ ਨਾਨਕ ਦਾ ਭਾਈ ਜੋਧ ਕੋਲੋਂ ਸੁਣ ਕੇ ਕੰਠ ਕਰ ਲਿਆ। ਦਿਨ ਰਾਤ ਉਸ ਸ਼ਬਦ ਦੇ ਇਕੱਲਾ ਐਵੇਂ ਪੜ੍ਹਨ ਵਿੱਚ ਆਉਣੀ ਲੱਗੇ ਵੀ ਬੱਧਾ ਚੱਟੀ ਵਾਲੀ ਗੱਲ ਹੋਵੇ, ਜਿਵੇਂ ਅਸੀਂ ਨਿਤਨੇਮ ਪੂਰਾ ਕਰਨ ਲੈਂਦੇ ਹਾਂ। ਨਹੀਂ, ਨਿਸ ਦਿਨ ਪੜ੍ਹੈ ਪ੍ਰੇਮ ਕਰ ਉਪਜੈ ਭਾਉ ਨਵੀਨ। ਜਿਉਂ ਜਿਉਂ ਪੜ੍ਹਦੇ ਨੇ ਪ੍ਰੇਮ ਨਾਲ, ਤਿਉਂ ਤਿਉਂ ਪ੍ਰੇਮ ਇੰਨਾ ਪੈਦਾ ਹੋ ਰਿਹਾ, ਮਿਲਣੇ ਕੀ ਅਵਲਾਸਖਾ ਜਾਗੀ, ਇੰਨੀ ਮਨ ਦੇ ਅੰਦਰ ਇੱਛਾ ਜਾਗ ਰਹੀ ਹੈ ਗੁਰੂ ਦੇ ਮਿਲਾਪ ਦੀ। ਮਾਨੋ ਕਿ ਜਿਵੇਂ ਜਿਉਂ ਮਿਰਗ ਪਿਆਸਾ ਜਲ ਕੋ ਚਾਹੈ, ਜਿਵੇਂ ਕਿਤੇ ਪਿਆਸਾ ਤੜਫਦਾ ਹੋਇਆ ਪਾਣੀ ਲਈ ਮਿਰਗ ਦੌੜਦਾ ਨਾ ਮਾਰੂ ਥਲ ਦੇ ਅੰਦਰ, ਇਉਂ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੀ ਅਵਸਥਾ ਇਤਿਹਾਸ ਨੇ ਦੱਸੀ ਹੈ। ਪਰ ਜਦੋਂ ਇੱਕ ਦਿਨ ਉਹ ਆਇਆ ਨਾਲ ਦੇ ਸਾਥੀਆਂ ਦੇ ਨਾਲ, ਜਿਵੇਂ ਹਰ ਸਾਲ ਉਹ ਦੇਵੀ ਚਾਲੇ 'ਤੇ ਜਾਂਦੇ ਸਨ, ਪਰ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਇੱਥੇ ਰੁਕੋ, ਮੈਂ ਤਾਂ ਹੁਣ ਜਿਸ ਗੁਰੂ ਦਾ ਸ਼ਬਦ ਪੜ੍ਹਦਾ ਉਸ ਗੁਰੂ ਦੇ ਪਤਾ ਲੱਗਿਆ ਵੀ ਇੱਥੇ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਸੁਭਾਏ ਮਾਣ ਨੇ, ਮੈਂ ਦਰਸ਼ਨ ਕਰਕੇ ਆਵਾਂਗਾ। ਪਰ ਧੰਨ ਗੁਰੂ ਨਾਨਕ, ਅੰਤਰਜਾਮੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅਦਵੈ ਅਲੱਖ ਪੁਰਖ ਅਭਗਾਮੀ, ਸਭ ਘੱਟ ਘੱਟ ਕੇ ਅੰਤਰਜਾਮੀ ਸਤਿਗੁਰੂ ਨੇ ਵੀ ਜਾਣ ਲਿਆ ਹੈ। ਸੇਵਕ ਹਮਰੋ ਆਵਤ ਸੋਈ, ਮੋਹੇ ਰਾਜ ਕੋ ਧਨੀ ਜੋ ਹੋਈ, ਹਜ਼ੂਰ ਨੇ ਜਾਣ ਲਿਆ ਜਿਹੜਾ ਇਸ ਤਖ਼ਤ ਦੇ ਉੱਤੇ ਬੈਠ ਕੇ ਦੂਸਰਾ ਸਰੂਪ ਹੋ ਕੇ ਜਿਸ ਰਾਹੀਂ ਅਸੀਂ ਜਗਤ ਜੀਆਂ ਨੂੰ ਤਾਰਨਾ, ਉਹ ਆ ਰਿਹਾ ਹੈ। ਸਤਿਗੁਰੂ ਅੱਗੋਂ ਉੱਠ ਕੇ ਉਸ ਨੂੰ ਲੈਣ ਚਲੇ ਗਏ ਹਨ। ਮੈਂ ਸੰਖੇਪ ਜੀ ਬੇਨਤੀ ਕਰ ਰਿਹਾ ਹੈ। ਭਾਈ ਲਹਿਣਾ ਜੀ ਅੱਗੇ ਤੁਰਨ ਲੱਗਿਆਂ ਘੋੜੀ 'ਤੇ ਹਨ, ਅੱਗੋਂ ਬਜ਼ੁਰਗ ਰੂਪ ਵਿੱਚ ਗੁਰੂ ਨਾਨਕ ਦਾ ਮਿਲਾਪ ਹੋਇਆ, ਪਰ ਪਹਿਲੇ ਦਰਸ਼ਨ ਨੇ ਪਤਾ ਨਹੀਂ ਸੀ ਵੀ ਇਹ ਹੀ ਉਹ ਸਰੂਪ ਨੇ। ਉਦਾਂ ਹੀ ਸਤਿਕਾਰ ਨਾਲ ਸ਼ਬਦ ਕਹਿ ਕੇ, ਬਾਬਾ ਜੀ ਮੈਂ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਚੱਲਿਆ ਹੈ, ਕਿਹੜਾ ਰਸਤਾ ਜਾਂਦਾ ਹੈ, ਕਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਸਕਦੇ ਹਨ? ਅੱਗੋਂ ਮੇਰੇ ਸਤਿਗੁਰੂ ਨੇ ਇਹ ਨਹੀਂ ਕਿਹਾ ਹੈ ਵੀ ਮੈਂ ਹੀ ਉਹ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸਤਿਗੁਰੂ ਜੀ ਕਹਿਣ ਲੱਗੇ, ਆਓ ਪੁਰਖਾ ਤਿਉ ਦਿਉ ਮਲਾਏ, ਜੇ ਕੋ ਬੂਝਤ ਬਹੁ ਹਿਤ ਲਾਏ, ਜਿਹਨੂੰ ਬੜਾ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਜਿਨ੍ਹਾਂ ਦਾ ਨਾਮ ਲੈ ਕੇ ਤੂੰ ਪੁੱਛ ਰਿਹਾ ਹੈ ਨਾ, ਆ ਤੈਨੂੰ ਉਹਨਾਂ ਦਾ ਮਿਲਾਪ ਕਰਾਈਏ, ਉਹਨਾਂ ਦੇ ਤੈਨੂੰ ਦਰਸ਼ਨ, ਉਹਨਾਂ ਦੇ ਮਿਲਣ ਦਾ ਰਸਤਾ ਤੈਨੂੰ ਦੱਸਦੇ ਹਾਂ। ਇਸ ਤਰ੍ਹਾਂ ਕਹਿ ਕੇ ਕਹਿੰਦੇ ਗੁਰੂ ਨਾਨਕ ਘੋੜੀ ਦੇ ਅੱਗੇ ਤੁਰ ਪਏ ਨੇ, ਭਾਈ ਲਹਿਣਾ ਉੱਤੇ ਚੜ੍ਹਿਆ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਆਪਣੀ ਜਿਹੜੀ ਧਰਮਸ਼ਾਲਾ ਕਰਤਾਰਪੁਰ ਦੀ ਧਰਤੀ 'ਤੇ ਜਿੱਥੇ ਬੈਠ ਕੇ ਰੋਜ਼ ਉਪਦੇਸ਼ ਦਿੰਦੇ ਸਨ, ਸੰਗਤਾਂ ਜੁੜਦੀਆਂ ਸਨ, ਬਣੀ ਬਹੁਤ ਨੇਕੀ ਧਰਮਸ਼ਾਲਾ ਬੈਠੇ ਤੇ ਕੇ ਬੀਜ ਕਿਰਪਾਲਾ ਇਤਿਹਾਸ ਨੇ ਲਿਖਿਆ ਹੈ। ਕਿਰਪਾਲੂ ਗੁਰੂ ਨਾਨਕ ਜਿੱਥੇ ਬੈਠ ਕੇ ਜਗਤ ਜੀਆਂ ਨੂੰ ਤਾਰਦੇ ਸਨ ਉਹਦਾ ਜਿਹੜਾ ਮੁੱਖ ਵੱਡਾ ਦਰਵਾਜ਼ਾ ਸੀ ਉਹਨੂੰ ਸਿੰਘ ਪੌਰ ਇਤਿਹਾਸ 'ਚ ਲਿਖਿਆ। ਉਹ ਵੱਡਾ ਗੇਟ ਭਾਈ ਲਹਿਣਾ ਜੀ ਨੂੰ ਦਿਖਾਇਆ। ਇੱਕ ਪਿਛਲੇ ਪਾਸੇ ਛੋਟਾ ਦਰਵਾਜ਼ਾ ਸੀ ਉਸਦਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਰਵਾਜ਼ੇ ਦੇ ਵੱਡੇ ਦੇ ਸਾਹਮਣੇ ਇੱਕ ਰੁੱਖ ਸੀ। ਹਜ਼ੂਰ ਕਹਿਣ ਲੱਗੇ, ਪੁਰਖਾ ਇਹਾਂ ਬੜਵਾਂ 'ਤੇ ਉਤਰੀਜੈ, ਇਸ ਕਾਸ਼ਟ ਕੇ ਸੰਗ ਵਧੀਜੈ, ਜੇ ਮਿਲਣਾ ਗੁਰੂ ਨਾਨਕ ਨੂੰ ਪੁਰਖਾ ਹੁਣ ਘੋੜੀ ਤੋਂ ਇੱਥੇ ਉੱਤਰ ਜਾ, ਇਹਦੇ ਨਾਲ ਇਸ ਘੋੜੀ ਨੂੰ ਬੰਨ੍ਹ ਦੇ, ਆਹ ਰਸਤਾ ਅੱਗੇ ਜਾਵਣ ਦਾ ਹੈ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਨ ਕੋ ਸਿੰਘ ਪੌਰ ਦਿਖਰਾਇਓ, ਲਗਦਰ ਪਿਛੇ ਪ੍ਰਵੇਸ਼ੇ ਗੁਣ ਸੁਖ ਦਾਇਓ। ਸੁੱਖਾਂ ਦੇ ਦਾਤੇ ਗੁਰੂ ਨਾਨਕ ਲਗ ਛੋਟੇ ਦਰਵਾਜ਼ੇ ਰਾਹੀਂ ਤੇਜ਼ੀ ਦੇ ਨਾਲ ਪਿਛਲੇ ਪਾਸਿਓਂ ਅੰਦਰ ਜਾ ਕੇ ਆਪਣੇ ਤਖ਼ਤ ਸਿੰਘਾਸਨ ਦੇ ਉੱਤੇ ਧਰਮਸ਼ਾਲਾ 'ਚ ਉੱਥੇ ਜਾ ਬੈਠੇ ਹਨ। ਇਹ ਜਦੋਂ ਭਾਈ ਲਹਿਣਾ ਜੀ ਅੰਦਰ ਗਿਆ, ਜਦ ਸ਼੍ਰੀ ਲਹਿਣਾ ਅੰਦਰ ਗਏ, ਗੁਰੂ ਨਾਨਕ ਕੋ ਦੇਖਤ ਭਇਓ, ਅਤੇ ਗੁਰੂ ਜੀ ਨੂੰ ਦੇਖਦਾ ਪਿਆ ਹੈ, ਫਿਰ ਆਪਣੇ ਹੱਥ ਅੱਖਾਂ ਦੇ ਉੱਤੇ ਫੇਰਦਾ ਪਿਆ, ਵੀ ਕੀ ਕਿਤੇ ਉਹੀ ਤਾਂ ਨਹੀਂ ਹਨ ਜਿਹੜੇ ਰਸਤੇ 'ਚ ਆਉਂਦੇ ਸਨ। ਹੁਣ ਸਤਿਗੁਰੂ ਗੁਰੂ ਨਾਨਕ ਨੇ ਅੱਗੋਂ ਬਹੁਤਾ ਸਮਾਂ ਨਹੀਂ ਲੱਗਣ ਦਿੱਤਾ ਹੈ, ਸਰਬ ਕਲਾ ਸਮਰੱਥ ਗੁਰੂ ਨੇ ਇਸ਼ਾਰਾ ਕੀਤਾ, ਪੁਰਖਾ ਬੈਠ ਜਾ, ਹੁਣ ਬੈਠਣਾ ਹੀ ਸੀ। ਹੁਕਮ ਮੰਨ ਕੇ ਅੱਗੇ ਬੈਠ ਗਿਆ ਸਿਰ ਝੁਕਾ ਕੇ, ਅਤੇ ਪਰ ਫਿਰ ਅੱਖਾਂ ਦੇ ਉੱਤੇ ਹੱਥ ਫੇਰ ਫੇਰ ਕੇ ਪਛਾਣਦਾ ਪਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੈਠ ਪਸਾਨਿਓ ਹੈ ਗੁਰ ਸੋਈ, ਪੰਥ ਬਤਾਵਤ ਆਵਤ ਸੋਈ, ਵੀ ਤਾਂ ਇਹ ਉਹੀ ਗੁਰੂ ਨਾਨਕ ਨੇ ਜਿਹੜੇ ਮੈਨੂੰ ਰਸਤਾ ਦੱਸਦੇ ਧੁਰੋਂ ਆਏ ਹਨ। ਬਸ ਫਿਰ ਮਨ ਦੇ ਅੰਦਰ ਸੋਚਿਆ, ਮਨਾ ਐਡੀ ਭੁੱਲ, ਐਡਾ ਘੋਰ ਬੇਅਦਬੀ, ਜਿਹੜੇ ਦੀਨ ਦੁਨੀਆ ਦੇ ਮਾਲਕ, ਖਰੰਡਾਂ ਬ੍ਰਹਿਮੰਡਾਂ ਦੇ ਮਾਲਕ, ਨਿਰੰਕਾਰੀ ਜੋਤ ਗੁਰੂ ਨਾਨਕ, ਉਹ ਤੁਰ ਕੇ ਆਏ, ਤੂੰ ਘੋੜੀ ਦੇ ਉੱਤੇ ਚੜ੍ਹ ਕੇ ਆਇਆ ਹੈ। ਬਸ ਫਿਰ ਤਾਂ ਖੜ੍ਹਾ ਹੋ ਕੇ ਗੁਰੂ ਨਾਨਕ ਨੂੰ ਮੱਥਾ ਐਸਾ ਟੇਕਿਆ, ਕਹਿੰਦੇ ਸ਼ਰਨ ਸ਼ਰਨ ਕਰ ਬੰਦਨ ਕੀਨੀ, ਅਤ ਸਰਦਾ ਜੇ ਮਤ ਭੀਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਭਾਈ ਲਹਿਣਾ ਜੀ ਦੀ ਜਿਹੜੀ ਮਤ ਹੈ ਹਥਾ ਸਰਦਾ ਦੇ ਅੰਦਰ ਭਿੱਜੀ ਹੈ ਗੁਰੂ ਪਿਆਰਿਓ, ਇਹ ਮੱਥਾ ਟੇਕਣ ਦੀ ਅੱਜ ਜਾਚ ਗੁਰੂ ਅਰਜਨ ਦੇਵ ਜੀ ਜਿੱਥੇ ਸਾਨੂੰ ਸਿਖਾਉਂਦੇ ਨੇ, ਉੱਥੇ ਜਿਸ ਸਤਿਗੁਰੂ ਦਾ ਅਸੀਂ ਪਵਿੱਤਰ ਦਿਹਾੜਾ ਅੱਜ ਜੋਤੀ ਸਮਾਵਣ ਦਾ, ਜੋਤੀ ਜੋਤ ਸਮਾਵਣ ਦਾ, ਉਸ ਸਤਿਗੁਰੂ ਦੇ ਇਤਿਹਾਸ ਤੋਂ ਵੀ ਸਾਨੂੰ ਇਹ ਸਿੱਖਿਆ ਮਿਲਦੀ ਆ। ਸ਼ਰਨ ਸ਼ਰਨ ਕਰ ਬੰਦਨ ਕਿੰਨੀ, ਐਸੀ ਵੰਦਨਾ ਕੀਤੀ ਆ, ਜੇ ਸ਼ਰਧਾ ਮਤ ਭੀਨੀ, ਜਿਹਦੀ ਮਤ ਬਹੁਤ ਸ਼ਰਧਾ 'ਚ ਭਿੱਜੀ ਹੋਈ ਹੈ, ਬਸ ਐਸਾ ਮੱਥਾ ਟੇਕਿਆ, ਮੁੜ ਕੇ ਗੁਰੂ ਗੋਚਰਾ ਹੀ ਹੋ ਗਿਆ। ਗੁਰਸੰਗਤ ਜੀ, ਉਹ ਜਿਹੜੇ ਉਡੀਕਣ ਵਾਲਿਆਂ ਨੂੰ ਖਲੋ ਕੇ ਖੜਾ ਕੇ ਆਏ ਸਨ, ਉਹ ਉਡੀਕਦੇ ਹੀ ਰਹਿ ਗਏ ਹਨ। ਧੰਨ ਗੁਰੂ ਨਾਨਕ ਦਾ ਰੂਪ ਹੀ ਹੋ ਗਏ ਨੇ, ਆਖਰ ਮੁੜ ਨਹੀਂ ਉਹ ਮੱਥਾ ਉਠਾਇਆ, ਗੁਰੂ ਨੂੰ ਸਦਾ ਲਈ ਹੀ ਮੱਥਾ ਸਮਰਪਿਤ ਕਰ ਦਿੱਤਾ ਹੈ। ਅੱਜ ਅਸੀਂ ਮੱਥਾ ਅਸੀਂ ਵੀ ਟੇਕਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਹੀ ਮੱਥਾ ਜਾ ਕੇ ਉੱਤੇ ਮੁੜ ਕੇ ਕਦੇ ਕਬਰਾਂ ਦੇ ਉੱਤੇ ਟੇਕੀ ਜਾਂਦੇ ਹਾਂ। ਅਫਸੋਸ ਦੀ ਗੱਲ ਹੈ, ਬੜੀਆਂ ਦੁਆਬੇ ਦੇ ਵਿੱਚ ਤਾਂ ਜਠੇਰਿਆਂ ਦੀਆਂ ਜਗ੍ਹਾ ਬਣਾਈ ਬੈਠੇ ਨੇ ਲੋਕ, ਵਿਦੇਸ਼ਾਂ 'ਚ ਵੱਸਦੇ ਨੇ, ਗੁਰੂ ਨਾਨਕ ਦੀ ਕਿਰਪਾ ਨਾਲ, ਸਤਿਗੁਰੂ ਦੇ ਆਸਰੇ ਨਾਲ, ਬਾਹਰੋਂ ਅੱਜ ਪੈਸਾ ਲਿਆ ਕੇ ਸਾਲਾਂ ਵਧਿਆ ਵਧੀ, ਕਦੇ ਜਦੋਂ ਕੋਈ ਅਖੰਡ ਪਾਠ ਜਾਂ ਕੁਝ ਕਰਾਉਣਾ ਸਮਾਗਮ, ਤਾਂ ਉਹ ਜਠੇਰਿਆਂ ਦੀਆਂ ਜਗ੍ਹਾ 'ਤੇ। ਜਦਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਵੀ ਹੋਇਆ, ਅਤੇ ਸਤਿਗੁਰੂ ਦਾ ਅਸਲ ਹੁਕਮ ਗੁਰੂ ਦਾ ਵੀ ਹੁਕਮ ਹੈ। ਗੁਰੂ ਕਲਗੀਧਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਸਾਨੂੰ ਕਿਹਾ ਸੀ, ਗੋਰ ਕਬਰ ਮੜੀ ਦਿਵਾਲਾ, ਇਨਕਾ ਮਾਨਣ ਕੂਰ ਦਿਖਾਲਾ, ਗੁਰੂ ਗ੍ਰੰਥ ਕੋ ਪੂਜੋ ਮਾਨੋ, ਸੇਵਾ ਸੰਤ ਜਨਾ ਕੀ ਨਿਤ ਠਾਨੋ। ਧੰਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਨੂੰ ਮੱਥਾ ਟੇਕ ਦਿੱਤਾ, ਅੱਜ ਅਸੀਂ ਗੁਰੂ ਨੂੰ ਵੀ ਮੱਥਾ ਟੇਕੀ ਜਾ ਰਹੇ ਹਾਂ, ਅੱਜ ਅਸੀਂ ਕਬਰਾਂ 'ਤੇ ਵੀ ਮੱਥੇ ਟੇਕੀ ਜਾ ਰਹੇ ਹਾਂ, ਅੱਜ ਅਸੀਂ ਸਤਿਗੁਰੂ ਦਾ ਪ੍ਰਕਾਸ਼ ਕਰਨ ਲੱਗਿਆਂ ਵੀ ਸੰਕੋਚ ਨਹੀਂ ਕਰਦੇ, ਉਹਨਾਂ ਪੀਰਾਂ ਨੂੰ, ਉਹਨਾਂ ਜਠੇਰਿਆਂ ਨੂੰ ਵੱਡੇ ਮੰਨ ਕੇ, ਅੰਦਰ ਉਹਨਾਂ ਪ੍ਰਤੀ ਭਾਵਨਾ सिर्फ लोगों को इकट्ठे करने लिए दिखावे मात्र लिए सतगुरु का प्रकाश कर लेंगे। जे सतगुरु प्रति भावना है तो फिर धन सतगुरु के स्थान के उत्ते जाके भावना नाल पाठ रखाओ जां अपने घर के अंदर अखंड पाठ श्रद्धा भावना के नाल धन गुरु ग्रंथ साहब जी का चाहे सहज पाठ है चाहे अखंड पाठ है घर भी पवित्र हो जाए जगह पवित्र हो जाए। मतां समझिए गुरु प्यारो ये सतगुरु के बचन सच ने अटल ने भी जिथे जाए वह मेरा सतगुरु सो थान सुहावा राम राजे की ये गुरु नानक ही जेडे दस सरूपां च वरते जिथे बैठे वह थान सुहावना कला नहीं अजो दसा सरूपां की जोत गुरु ग्रंथ साहब जी के अंदर प्रकाशमान है। जिथे सतगुरु का प्रकाश हो जाएगा वह जगह भी सुहावनी बन जाएगी। सा धरती पई हरियावली जिथे मेरा सतगुरु बैठा आए छे जंत पई हरियावले जिन्हें मेरा सतगुर देखिया जाए। इसलिए लोड़ है धन सतगुरु श्री गुरु ग्रंथ साहब जी महाराज तो बिना गुरु के सिखा ने किसी नूं होर नहीं मत्था टेकना है। अज सतगुरु ये सानू जाच सिखाल रहे ने मत्था टेकन नाल ही ये मत्था सफला होना है। वैसे तो भाई साहब भाई गुरदास जी ने अपनियां वारां दे अंदर इत्थों तक किया जिहड़ा सिख गुरु दे अगे सीस नहीं झुकाउंदा उहदे सिर नूं तरकार है उन्हां अखां नूं तरकार आ जिहड़ियां अखां गुरु दे दर्शनां तों बिना विकार दृष्टि दे नाल पराए रूप तकदियां हन। उन्हां कन्नां नूं तरकार है जिहड़े कन्न गुरु दे उपदेश तों बिना कोई होर निंदिया चुगली जां होर कुछ सुणदे हन। उस जीभां नूं तरकार है जिहड़ी जीभा गुरु दे उपदेश तों बिना गुरु दे शब्द तों गुरबाणी तों बिना किसी अखौती झूठियां दे मंत्रां दा जाप करदी पई है। उन्हां हत्थां पैरां नूं तरकार है जिहड़े गुरु दे सेवा तों वांझे हन। गुरु प्यारिओ भाई साहिब जी दे पावन वचन हन तिरग सिर जो गुर ना निवै गुर लगै ना चरणी तिरग लोइन गुर दर्स बिन वेखै पर तरनी तिरग सरबन उपदेश बिन सुन सुरत न धरनी तिरग जेवा गुर शब्द बिन होर मंत्र सिमरनी बिन सेवा तिरग हाथ पैर होर नेफल करनी पीर मरीदा पिर हड़ी सुख सतगुर शरणी। सुख तां गुरु दी शरण च पै के प्राप्त होना। सियाने विद्वान महापुरुख दस्या करदे सन कहिंदे सौ वारी लानत फिटे मूँह कह दईए ना कहिंदे सौ वारी फिटे मूँह किसी नूं कहीए तां एक लानत शब्द बनता है। सौ वारी लानत किसी नूं पा दईए तां फिर एक तिरग शब्द बनता है। तिरग सिर जो गुर ना निवै गुर लगै ना चरणी वो तरकार आ उस सिर नूं। अज जिस गुरु अंगद देव जी का पवित्र ज्योति जोत समावन का दिहाड़ा है वह मेरे सतगुरु जी भी पावन अपनी अमृत बाणी च कह रहे ने जो सिर साई ना निवै सो सिर दीजै डार नानक जिस पिंजर मैं विरहा नहीं सो पिंजर लै जार। महला दूजा दे सिरलेख हेठ वारां दे अंदर मेरे सतगुरु जी कहिंदे ने जो सिर साई ना निवै जो अपने साई मालक सतगुरु दे अगे सिर नहीं झुकदा है वह तो कहिंदे कट के छड़ देना चाहीदा है। सो सिर दीजै डार वो सिर किस लई रखना है। भगतां ने बाणी दे अंदर कह दिता फरीदा जो सिर साई ना निवै सो सिर कीजै काए कुन्ने हेठ जलाईऐ बालन संदै थाएं। इसलिए सतगुरु सच्चे पातशाह जी अज सानू मत्था टेकण दी जाच सिखाल रहे हन। गुरु प्यारिओ आओ सतगुरु जी रंभता तो जो उपदेश बख्शिश किया है मनोबिरतियां नू एकागर करके नियत समय दे अंदर सतगुरु जी दे पावन उपदेश नू सरवण करिए।
सतनाम श्री वाहे गुरु साहिब जी तनासरी महला पंजवा घर बारवा ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਬਾਰਵੇਂ ਘਰ ਸੁਰਤਾਲ ਅੰਦਰ ਹਜ਼ੂਰ ਨੇ ਇਸ ਸ਼ਬਦ ਨੂੰ ਗਾਇਆ ਹੈ। ਘਰ ਦਾ ਸੰਬੰਧ ਸੰਗੀਤ ਦੇ ਨਾਲ ਹੈ, ਤਾਲ ਦੇ ਨਾਲ ਹੈ। ਕਿਹੜੇ ਤਾਲ ਦੇ ਅੰਦਰ ਸ਼ਬਦ ਦਾ ਇਸ ਦਾ ਗਾਇਨ ਕਰਨਾ ਹੈ। ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ 17ਵੇਂ ਘਰ ਤੱਕ ਉਚਾਰਨ ਕੀਤੀ ਹੋਈ ਹੈ, ਪਰ ਸਿਆਣੇ ਰਾਗੀ ਸਿੰਘਾਂ ਨੂੰ ਇਸ ਗੱਲ ਦੀ ਸਮਝ ਹੈ ਜਿਹੜੇ ਰਾਗ ਦੇ ਪੁਰਾਣੇ ਜਾਣੂ ਹਨ, ਨਹੀਂ ਤਾਂ ਆਮ ਇਸ ਦੀ ਗੱਲ ਸਮਝ ਬਹੁਤ ਘੱਟ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਹ ਬਾਰਵੇਂ ਘਰ ਸੁਰਤਾਲ ਅੰਦਰ ਇਹ ਸ਼ਬਦ ਗਾਇਨ ਕੀਤਾ। ਆਰੰਭ ਅੰਦਰ ਹਜ਼ੂਰ ਨੇ ਗੁਰਬਾਣੀ ਦੇ ਅੰਦਰ ਜੋ ਚਾਰ ਪ੍ਰਕਾਰ ਦੇ ਮੰਗਲ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਬੀਜ ਰੂਪ ਮੰਗਲ, ਜਿਹਨੂੰ ਸਿਆਣੇ ਵਿਦਵਾਨ ਵਸਤੂ ਨਿਰਦੇਸ਼ ਮੰਗਲ ਵੀ ਕਹਿੰਦੇ ਹਨ, ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਹੈ, ਉਹ ਓਅੰਕਾਰ ਸਰਬ ਦਾ ਪ੍ਰਕਾਸ਼ਕ ਉਚਾਰਨੇ ਮਾਤਰ ਸੇ ਰਕਸ਼ਾ ਕਰਨ ਵਾਲਾ ਸੱਤ, ਉਹ ਤਿੰਨ ਕਾਲ ਸੱਤ ਹੈ। ਉਸੇ ਨੂੰ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਕਿਹਾ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਉਹ ਤਿੰਨ ਕਾਲ ਸੱਤ ਸਰੂਪ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਅਥਵਾ ਉਸ ਦੀ ਪ੍ਰਾਪਤੀ ਗੁਰਪ੍ਰਸਾਦ ਸਤਚਿਤ ਆਨੰਦ ਸਰੂਪ ਦੀ ਪ੍ਰਾਪਤੀ ਗੁਰੂ ਕਿਰਪਾ ਦੁਆਰਾ ਹੁੰਦੀ ਹੈ।
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ
ਜੀ। ਬੰਦਨਾ ਕਿਸ ਨੂੰ ਕਰੀਏ? ਕੋਈ ਕਿਸੇ ਨੂੰ ਮੱਥਾ ਟੇਕ ਰਿਹਾ ਹੈ, ਕੋਈ ਕਿਸੇ ਨੂੰ ਮੱਥਾ ਟੇਕ ਰਿਹਾ ਹੈ। ਮੇਰੇ ਪਰਮ ਕਿਰਪਾਲੂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਬੰਦਨਾ ਹਰ ਬੰਦਨਾ। ਮਹਾਰਾਜ ਕਹਿੰਦੇ ਹਰੀ ਨੂੰ ਬੰਦਨਾ ਕਰਨਾ ਕਰੋ। ਕਈ ਵਾਰੀ ਅਕਸ਼ਰਾਂ ਦਾ ਨਾਂ ਧਿਆਨ ਰੱਖਣ ਕਰਕੇ ਇਹ ਦੱਦੇ ਦੇ ਥਾਂ ਦੇ ਉੱਤੇ ਧੱਦੇ ਦਾ ਕਈ ਉਚਾਰਨ ਕਰ ਜਾਂਦੇ ਨੇ, ਪਰ ਉਹਦੇ ਵਿੱਚ ਪਾਠ ਦਾ ਅਰਥ ਦਾ ਅਨਰਥ ਬਣ ਜਾਂਦਾ ਹੈ, ਉਹ ਬੰਧਨ ਬਣ ਜਾਂਦਾ ਹੈ। ਕਿੱਥੇ ਹੈ ਨਮਸਕਾਰ ਦਾ ਵਾਚਕ, ਕਿੱਥੇ ਬੰਧਨ ਸ਼ਬਦ ਧੱਦੇ ਦੇ ਨਾਲ ਵੱਖ ਰੂਪ ਵਿੱਚ ਆਉਂਦਾ, ਉਹਦਾ ਅਰਥ ਵੀ ਵੱਖਰਾ ਬਣ ਜਾਂਦਾ। ਇਸ ਲਈ ਪਾਠ ਕਰਨ ਲੱਗਿਆਂ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਜਿੱਥੇ ਨਮਸਕਾਰ ਦਾ ਵਾਚਕ ਹੋਊ ਉੱਥੇ ਬੰਧਨ ਦੱਦਾ ਉਚਾਰਨ ਕਰਨਾ, ਉੱਥੇ ਬੰਧਨ ਨਹੀਂ ਕਹਿਣਾ ਹੈ। ਇਹ ਬਹੁਤ ਧਿਆਨ ਰੱਖਣ ਦੀ ਲੋੜ ਹੈ। ਕਈ ਵਾਰੀ ਜਦੋਂ ਮੁੱਖ ਵਾਕ ਕਈ ਆਮ ਪਿੰਡਾਂ ਦੇ ਵਿੱਚ ਕਈ ਜਿਨ੍ਹਾਂ ਨੇ ਨਹੀਂ ਗੁਰਬਾਣੀ ਦੀ ਕਿਸੇ ਪਾਸੋਂ ਸੰਥਿਆ ਲਈ, ਉਹ ਪਾਠ ਕਰਦੇ ਜਦੋਂ ਦੇਖੀਂਦੇ ਆ, ਉਹ ਇੱਥੇ ਧੱਦੇ ਦਾ ਹੀ ਉਚਾਰਨ ਕਰੀ ਜਾਂਦੇ ਹਨ। ਹਜ਼ੂਰ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਬੰਦਨਾ, ਐ ਮਨੁੱਖ ਬੰਦਨਾ ਨਮਸਕਾਰ ਕਿਹਨੂੰ ਕਰਨੀ ਆ? ਹਰ ਜਿਹੜਾ ਹਰੀ ਵਾਹਿਗੁਰੂ ਹੈ ਸਰਬ ਵਿਆਪਕ, ਉਸ ਮਾਲਕ ਨੂੰ ਬੰਦਨਾ ਕਰ। ਗੁਰੂ ਕੇ ਸਿੱਖ ਨੇ ਗੁਰੂ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਨੂੰ ਬੰਦਨਾ ਨਹੀਂ ਕਰਨੀ ਹੈ। ਹੁਣ ਇੱਥੇ ਮਨ ਦੇ ਅੰਦਰ ਸਵਾਲ ਇਹ ਪੈਦਾ ਹੁੰਦਾ, ਮੱਥਾ ਅਸੀਂ ਸਾਰੇ ਟੇਕਦੇ ਹਾਂ ਗੁਰੂ ਸਾਹਿਬ ਜੀ ਨੂੰ, ਪਰ ਮੈਂ ਆਰੰਭ 'ਚ ਵੀ ਬੇਨਤੀ ਕਰ ਦਿੱਤੀ ਆ, ਪਰ ਮੱਥਾ ਟੇਕਣ ਲੱਗਿਆਂ ਸ਼ਰਧਾ ਦੀ ਲੋੜ ਹੈ, ਭਾਵਨਾ ਦੀ ਲੋੜ ਹੈ। ਸੀਸ ਨਵਾਇਆ ਗਿਰ ਪਰੈ ਸਭ ਪਾਪਣ ਕੀ ਪੋਟ, ਵਿਦਵਾਨ ਦਾ ਇਹ ਕਥਨ ਹੈ, ਤਾਂ ਤੇ ਸੀਸ ਨਵਾਈਐ ਲੱਗੈ ਨਾ ਜਮ ਕੀ ਚੋਟ। ਸੀਸ ਗੁਰੂ ਨੂੰ ਇਸ ਤਰ੍ਹਾਂ ਝੁਕਾਉਣਾ, ਮੱਥਾ ਗੁਰੂ ਨੂੰ ਇਉਂ ਟੇਕਣਾ, ਮਨ ਦੇ ਅੰਦਰ ਪ੍ਰਤੱਖ ਜਾਣ ਕੇ ਵੀ ਸਮਰੱਥ ਗੁਰੂ ਦਸੇ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰੂ ਸਾਨੂੰ ਤਾਰ ਰਹੇ ਨੇ ਦਰਸ਼ਨ ਦੇ ਕੇ। ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਕੇ ਸਿੱਖ ਨੇ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ ਹੈ। ਗੁਰੂ ਦੇ ਸਿੱਖ ਦੇ ਮਨ ਅੰਦਰ ਸ਼ਰਧਾ ਇੰਨੀ ਹੋਵੇ ਫਿਰ ਫਲ ਕੀ ਮਿਲਦਾ ਹੈ। ਦੇਖੋ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਮੇਰੇ ਦਸ਼ਮੇਸ਼ ਪਿਤਾ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੀ ਸ਼ਸ਼ੋਭਿਤ ਹਨ, ਜਿੱਥੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਜਿਸ ਅਨੰਦਪੁਰ ਸਾਹਿਬ ਦਾ ਆਪਾਂ 350 ਸਾਲਾ ਸਥਾਪਨਾ ਦਿਵਸ ਵੀ ਮਨਾਉਣ ਜਾ ਰਹੇ ਹਾਂ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 1665 19 ਜੂਨ ਨੂੰ ਅਨੰਦਪੁਰ ਸਾਹਿਬ ਵਸਾਇਆ ਸੀ। ਗੁਰੂ ਤੇਗ ਬਹਾਦਰ ਜੀ ਉੱਥੋਂ ਹੀ ਜਾ ਕੇ ਹਿੰਦੂ ਧਰਮ ਦੀ ਰਾਖੀ ਖਾਤਰ ਸੀਸ ਦਾ ਬਲੀਦਾਨ ਦਿੱਤਾ। ਮੇਰੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਸੁਰੱਖਿਆ ਲਈ ਜਿੱਥੇ 5 ਕਿਲ੍ਹੇ ਬਣਾਏ, ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਪੰਥ ਦੋਖੀ ਗੁਰੂ ਦੋਖੀਆਂ ਨੇ ਉਹ ਢਾਏ ਢੇਰੀ ਕਰ ਦਿੱਤੇ ਸਨ। ਹੁਣ ਉਹਨਾਂ ਨੂੰ ਪੁਰਾਤਨ ਦਿੱਖ ਦਿੱਤੀ ਜਾ ਰਹੀ ਆ, ਉਹ ਸਥਾਨ ਵੀ ਕਾਇਮ ਹੋ ਰਹੇ ਨੇ। ਉੱਥੇ ਹੀ ਦਸ਼ਮੇਸ਼ ਪਿਤਾ ਨੇ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕਰਕੇ ਸਾਨੂੰ ਸਦੀਵੀ ਅਨੰਦਪੁਰ ਸਾਹਿਬ ਦਾ ਵਾਸੀ ਬਣਾਇਆ। ਖਾਲਸੇ ਨੂੰ ਸਤਿਗੁਰੂ ਨੇ ਸਾਜ ਕੇ ਖਾਲਸਾ ਕਹਿ ਦਿੱਤਾ। ਖਾਲਸੇ ਦਾ ਜਨਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ, ਖਾਲਸਾ ਵਾਸੀ ਅਨੰਦਪੁਰ ਸਾਹਿਬ ਦਾ, ਖਾਲਸੇ ਦੇ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਖਾਲਸੇ ਦੇ ਮਾਤਾ ਮਾਤਾ ਸਾਹਿਬ ਦੇਵ ਕੌਰ ਜੀ, ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ। ਗੁਰੂ ਪਿਆਰਿਓ, ਜਿੱਥੋਂ ਦੇ ਅਸੀਂ ਵਾਸੀ ਹਾਂ ਨਾ, ਉਹ 350 ਸਾਲਾ ਸਥਾਪਨਾ ਦਿਵਸ ਆਹ 19 ਜੂਨ ਨੂੰ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ, ਸਾਰੇ ਸਿੰਘ ਸਾਹਿਬਾਨਾਂ ਵੱਲੋਂ ਜਿੱਥੇ ਇਹ ਸਥਾਪਨਾ ਦਿਵਸ ਸਮੁੱਚੇ ਪੰਥ ਵੱਲੋਂ ਮਨਾਵਣ ਦਾ ਫੈਸਲਾ ਕੀਤਾ ਗਿਆ, ਉੱਥੇ ਗੁਰੂ ਕਿਰਪਾ ਦੇ ਨਾਲ ਆਪ ਸੰਗਤਾਂ ਵੱਲੋਂ, ਸਾਰੇ ਸਾਧੂ ਸੰਤ, ਸਾਰੀਆਂ ਧਾਰਮਿਕ ਜਥੇਬੰਦੀਆਂ ਸਾਰਿਆਂ ਵੱਲੋਂ ਹੀ ਨਗਰ ਕੀਰਤਨ ਬੜੇ ਭਾਵਨਾ ਦੇ ਨਾਲ ਉੱਥੇ ਲਿਜਾਏ ਜਾ ਰਹੇ ਹਨ। ਤਕਰੀਬਨ 71 ਨਗਰ ਕੀਰਤਨ ਪ੍ਰੋਗਰਾਮ ਉਲੀਕੇ ਜਾ ਚੁੱਕੇ ਆ, ਜਿਹਦੇ 'ਚੋਂ 22 ਨਗਰ ਕੀਰਤਨ ਉੱਥੇ ਪਹੁੰਚ ਚੁੱਕੇ ਨੇ, ਬਾਕੀ 19 ਜੂਨ ਤੱਕ ਸਾਰੇ ਜਾਣੇ ਨੇ। ਤੁਸੀਂ ਦੇਖ ਲਓ ਕਿੰਨਾ ਕੁ ਸਮਾਂ ਰਹਿ ਗਿਆ ਹੈ। ਹਰ ਮਹੀਨੇ ਦੇ ਅੰਦਰ ਕਈ ਕਈ ਨਗਰ ਕੀਰਤਨ 1 ਜੂਨ ਤੋਂ ਲੈ ਕੇ ਤਾਂ ਲਗਾਤਾਰ ਹੀ ਕਈ ਕਈ ਪਹੁੰਚਣੇ ਹਨ। ਇੰਨੀ ਭਾਵਨਾ ਉਸ ਅਨੰਦਪੁਰ ਸਾਹਿਬ ਦੇ ਵਾਸੀ ਜਿੱਥੋਂ ਦਾ ਸਾਨੂੰ ਬਣਾਇਆ ਹੈ, ਗੁਰਸਿੱਖਾਂ ਦੇ ਮਨ ਅੰਦਰ ਇੰਨੀ ਭਾਵਨਾ ਹੈ ਉਸ ਅਨੰਦਪੁਰ ਸਾਹਿਬ ਪ੍ਰਤੀ। ਉੱਥੇ ਹੀ ਦਸ਼ਮੇਸ਼ ਪਿਤਾ ਇੱਕ ਦਿਨ ਸੁਸ਼ੋਭਿਤ ਨੇ, ਉੱਥੇ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਇੱਕ ਸਲਾਰ ਦੀਨ ਨਾਮ ਦਾ ਕਾਜ਼ੀ ਚੱਲ ਕੇ ਆਇਆ। ਗੱਲ ਬੰਦਨਾ ਦੀ ਮੈਂ ਕਰ ਰਿਹਾ ਸੀਗਾ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਜ਼ਿਕਰ ਆਇਆ, ਹੋ ਤੋ ਸਲਾਰ ਦੀਨ ਇੱਕ ਕਾਜ਼ੀ, ਸਾਈਂ ਲੋਕ ਭਇਓ ਨਹਿ ਪਾਜੀ। ਇੱਕ ਤਾਂ ਹੁੰਦੇ ਨੇ ਪਾਜੀ ਨਾਮ ਪਖੰਡੀ ਦਾ, ਅਖੌਤੀ ਜਾਂ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ, ਐਸਾ ਤਾਂ ਨਹੀਂ ਸੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਨ। ਸਾਈਂ ਲੋਕ ਭਇਓ ਨਹਿ ਪਾਜੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਸੀ ਤਾਂ ਭਾਵਨਾ ਵਾਲਾ, ਉਹ ਰੱਬ ਦਾ, ਖੁਦਾ ਦਾ, ਅੱਲਾ ਤਾਲਾ ਦਾ ਪਿਆਰਾ ਸੀ ਕਾਜੀ। ਐਵੇਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਲਈ ਆ ਨਹੀਂ ਗਿਆ, ਆਇਆ ਵੀ ਤਦ ਹੀ ਆ ਨਾ। ਸਲਾਰ ਦੀਨ ਹੋਤੋ ਇੱਕ ਕਾਜੀ, ਸਾਈਂ ਲੋਕ ਭਇਓ ਨਹਿ ਪਾਜੀ। ਹਿਤ ਦਰਸ਼ਨ ਆਏ ਬੈਠਿਓ, ਗੁਰੂ ਦੇ ਦਰਸ਼ਨਾਂ ਲਈ ਆ ਕੇ ਬੈਠਿਆ ਹੈ। ਕੁਝ ਚਿਰ ਬੈਠੇ ਨੂੰ ਜਦੋਂ ਹੋ ਗਿਆ ਤੇ ਸਤਿਗੁਰੂ ਜੀ ਦੇ ਸੰਗਤ ਕੋ ਔਰ ਗੁਰ ਕੋ ਵਿਵਹਾਰ ਦੇਖ ਰਹੇਓ ਚਿਰੰਕਾਰ। ਇਤਿਹਾਸ ਦੇ ਕਰਤਾ ਜੀ ਕਹਿੰਦੇ ਨੇ ਸੰਗਤ ਦਾ ਅਤੇ ਗੁਰੂ ਜੀ ਦਾ ਵਿਹਾਰ ਦੇਖ ਰਿਹਾ ਵੀ ਸੰਗਤ ਕੀ ਕਰ ਰਹੀ ਆ। ਜਿਵੇਂ ਹੁਣ ਤੁਸੀਂ ਕੁਝ ਸਿੱਖ ਬੈਠੇ ਹੋ, ਕਿੰਨੀਆਂ ਸੰਗਤਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਵਨਾ ਨਾਲ ਮੱਥਾ ਟੇਕ ਰਹੀਆਂ, ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੇਰੇ ਦਸ਼ਮੇਸ਼ ਪਿਤਾ ਦੀਨ ਦੁਨੀਆ ਦੇ ਮਾਲਕ ਤਖ਼ਤ ਸਾਹਿਬ ਦੇ ਉੱਤੇ ਸੁਸ਼ੋਭਿਤ ਹਨ। ਸੰਗਤਾਂ ਮੱਥਾ ਟੇਕ ਕੇ ਜਾ ਰਹੀਆਂ, ਮੇਰੇ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਨਾਲ ਮੱਥਾ ਟੇਕਣ ਵਾਲਿਆਂ 'ਤੇ ਮਿਹਰ ਦੀ ਨਜ਼ਰ ਪਾ ਕੇ ਜਿਹੀ ਜੀ ਭਾਵਨਾ ਨਾਲ ਕੋਈ ਮੱਥਾ ਟੇਕਦਾ, ਉਹਨਾਂ ਨੂੰ ਉਸ ਤਰ੍ਹਾਂ ਦੀ ਅਸੀਸ ਦੇ ਕੇ ਨਦਰੀ ਨਦਰ ਨਿਹਾਲ ਕਰੀ ਜਾ ਰਹੇ ਨੇ। ਕਹਿੰਦੇ ਉਹ ਵੇਖ ਰਿਹਾ, ਕਾਫੀ ਚਿਰ ਦੇਖਦਾ ਰਿਹਾ ਅਤੇ ਦੇਖ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ, ਹੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਦੇਖਦਾ ਪਿਆ ਹਾਂ ਆਪ ਦੀ ਹਜ਼ੂਰੀ ਦੇ ਅੰਦਰ ਇਹ ਗੁਰਸਿੱਖ ਮੱਥਾ ਟੇਕਦੇ ਪਏ ਹਨ, ਅਤੇ ਤੁਸੀਂ ਇਹ ਜਿਹੜੇ ਆ ਕੇ ਮੱਥਾ ਤੁਹਾਨੂੰ ਟੇਕਦੇ ਨੇ, ਦੇ ਅਸੀਸ ਕਿਆ ਕਰਦੇ। ਇਹ ਤੁਹਾਨੂੰ ਸਿਰ ਝੁਕਾਉਂਦੇ ਨੇ ਆ ਕੇ, ਮੱਥਾ ਟੇਕਦੇ ਨੇ, ਪਹਿਲਾਂ ਖੜ੍ਹ ਜਾਂਦੇ ਨੇ ਆ ਕੇ, ਅਰਦਾਸਾਂ ਕਰਦੇ ਨੇ, ਫਿਰ ਥੱਲੇ ਕਿੰਨਾ ਕਿੰਨਾ ਚਿਰ ਸਿਰ ਲਾਈ ਰੱਖਦੇ ਨੇ। ਤੁਸੀਂ ਉਹਨਾਂ ਵੱਲ ਸਾਰਿਆਂ ਨਾਲ ਬੜਾ ਉਹਨਾਂ ਵੱਲ ਤੱਕਦੇ ਪਏ ਹੋ, ਇਉਂ ਲੱਗਦਾ ਜਿਵੇਂ ਤੁਸੀਂ ਕੁਝ ਉਹਨਾਂ 'ਤੇ ਬਖਸ਼ਿਸ਼ ਕਰਦੇ ਹੋ, ਪਰ ਤੁਸੀਂ ਕੀ ਕਰ ਦਿੰਦੇ ਹੋ ਉਹਨਾਂ ਨੂੰ? ਉਹ ਮੱਥਾ ਟੇਕਣ ਵਾਲਿਆਂ ਨੂੰ ਪ੍ਰਾਪਤ ਕੀ ਹੁੰਦਾ ਹੈ? ਹੇ ਮੇਰੇ ਪਾਤਸ਼ਾਹ ਜੀ, ਆਪ ਇਹ ਮੇਰੀ ਸ਼ੰਕਾ ਦੂਰ ਕਰਨਾ ਕਰੋ। ਕਹਿੰਦੇ ਸਤਿਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸੇ ਵੇਲੇ ਗੁਰਸਿੱਖ ਨੂੰ ਹੁਕਮ ਕੀਤਾ, ਗੁਰਸਿੱਖਾ ਜਾ, ਤੂੰ ਜਾ ਕੇ ਸ਼ਾਹੀ ਕਾਗਜ਼ 'ਤੇ ਸਾਡੀ ਮੋਹਰ ਲੈ ਕੇ ਆਉਣਾ ਕਰ। ਹੁਣ ਕਹਿ ਕਾਗਜ਼ ਮਸ ਮੰਗਾਇਕ ਹੈ, ਪੂਰਵ ਮੋਹਰ ਦਿਖਾਵਨ ਕਹਿ ਕਹਿ। ਸਤਿਗੁਰੂ ਜੀ ਨੇ ਨਾ ਤਾਂ ਸ਼ਾਹੀ ਮੰਗਾਈ ਅਤੇ ਨਾ ਕਾਗਜ਼ ਮੰਗਾ ਲਿਆ, ਪੂਰਵ ਮੋਹਰ ਦਿਖਾਵਨ ਕਹਿ ਕਹਿ। ਅਤੇ ਫਿਰ ਸਤਿਗੁਰੂ ਨੇ ਜਿਹੜੀ ਮੋਹਰ ਸੀ ਹਜ਼ੂਰ ਦੀ ਆਪਣੀ, ਜਿਹੜੀ ਹੁਕਮਨਾਮਿਆਂ 'ਤੇ ਲਾ ਕੇ ਗੁਰਦੇਵ ਗੁਰਸਿੱਖਾਂ ਨੂੰ ਹੁਕਮਨਾਮੇ ਭੇਜਿਆ ਕਰਦੇ ਸਨ, ਉਹ ਮੋਹਰ ਸਤਿਗੁਰੂ ਜੀ ਨੇ ਉਸ ਸਲਾਰ ਦੀਨ ਨੂੰ ਦਿਖਾਈ ਹੈ। ਅਤੇ ਨਾਲ ਹੀ ਹਜ਼ੂਰ ਨੇ ਕਿਹਾ, ਕਾਜੀ ਸਾਹਿਬ ਪੜ੍ਹੂੰਗਾ ਇਹਦੇ ਉੱਤੇ ਕੀ ਲਿਖਿਆ ਹੋਇਆ ਹੈ। ਕਹਿਣ ਲੱਗਿਆ, ਜੀ ਇਹਦੇ ਤਾਂ ਅੱਖਰ ਪੁੱਠੇ ਹਨ, ਇਹਦੀ ਕੁਝ ਸਮਝ ਨਹੀਂ ਪੈਂਦੀ। ਕਵੀ ਸੰਤੋਖ ਸਿੰਘ ਨੇ ਲਿਖਿਆ, ਹਜ਼ੂਰ ਕਹਿੰਦੇ ਸੱਚ ਹੈ, ਇਸ ਕੇ ਵਰਨ ਅਪੁੱਠੇ ਆਹੈ, ਇਸ 'ਤੇ ਕਾਜ ਸ਼ਰਤ ਕਸ ਨਹਿ ਲਹੈ। ਇਹ ਠੀਕ ਹੈ, ਇਹਦੇ ਅੱਖਰ ਪੁੱਠੇ ਨੇ, ਇਹਦੇ ਨਾਲ ਕੁਝ ਇਹਦਾ ਸਮਝ ਨਹੀਂ ਪੈਂਦੀ, ਕੁਝ ਨਹੀਂ ਪਤਾ ਲੱਗਦਾ। ਪਰ ਉਹਦੇ ਸਾਹਮਣੇ ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ, ਕਾਜੀ ਸਾਹਿਬ ਦੇਖ ਇਹ ਅੱਖਰ ਪੁੱਠੇ ਨੇ। ਅਤੇ ਫਿਰ ਸਤਿਗੁਰੂ ਨੇ ਸ਼ਾਹੀ ਦੇ ਉੱਤੇ ਲਗਾ ਕੇ ਉਹ ਮੋਹਰ ਪੁਨ ਕਾਗਜ਼ ਪਰ ਦਈ ਲਗਾਏ, ਭੈ ਵਰਨ ਸਿੱਧੇ ਇਸ ਭਾਏ। ਅਤੇ ਮੇਰੇ ਪਾਤਸ਼ਾਹ ਨੇ ਲਗਾ ਕੇ ਵਿਖਾ ਦਿੱਤੀ। ਅਤੇ ਸਤਿਗੁਰੂ ਜੀ ਕਹਿੰਦੇ, ਹੁਣ ਦੇਖ ਸਾਰੇ। ਕਹਿੰਦਾ, ਜੀ ਹਾਂ, ਹੁਣ ਤਾਂ ਸਿੱਧੇ ਹੋ ਗਏ। ਗੁਰਸਿੱਖ ਨੇ ਪੜ੍ਹ ਕੇ ਸੁਣਾ ਦਿੱਤਾ, ਦੇਗੋਂ ਤੇਗ ਫਤਿਹ ਨੁਸਰਤ ਬੇਦ ਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਗੁਰਦੇਵ ਦੇ ਮੋਹਰ ਦੇ ਇਹ ਅਕਸ਼ਰ ਹੋਇਆ ਕਰਦੇ ਸਨ। ਗੁਰਸਿੱਖ ਨੇ ਪੜ੍ਹ ਕੇ ਸੁਣਾ ਦਿੱਤੇ। ਹਜ਼ੂਰ ਕਹਿਣ ਲੱਗੇ, ਐਸ ਲਾਰਦੀਨ ਕਾਜੀ, ਇਸੇ ਤਰ੍ਹਾਂ ਮਨੁੱਖ ਦੇ ਜਿਹੜੇ ਕਰਮ ਪੁੱਠੇ ਨੇ ਲੇਖ ਲਿਖੇ ਹੋਏ, ਜਿਹੜਾ ਸ਼ਰਧਾ ਦੇ ਨਾਲ ਗੁਰੂ ਨਾਨਕ ਦੇ ਦਰ ਦੇ ਉੱਤੇ ਆ ਕੇ ਸਿਰ ਰੱਖ ਦਿੰਦਾ ਨਾ, ਇਹ ਜਿਵੇਂ ਮੋਹਰ ਦੇ ਥੱਲੇ ਸਿੱਧ ਲਾਵਣ ਦੇ ਨਾਲ ਅੱਖਰ ਸਿੱਧੇ ਹੋ ਗਏ, ਸ਼ਰਧਾ ਭਾਵਨਾ ਵਾਲੇ ਦੇ, ਮੱਥਾ ਟੇਕਣ ਵਾਲੇ ਸਿੱਖ ਦੇ ਵੀ ਕਰਮ ਦੇ ਲੇਖ ਨੇ ਜਿਹੜੇ ਉਹ ਸਿੱਧੇ ਹੋ ਜਾਂਦੇ ਨੇ। ਜੋ ਮਸਤਕ ਸ਼ਰਧਾ ਸਹਿਤ ਨਿਭਾਵੇ ਹੈ, ਤਿਸ ਕੇ ਕਰਮ ਅੱਖਰ ਸਿੱਧ ਹੋਏ ਜਾਵੇ ਹੈ। ਮਹਾਰਾਜ ਕਹਿੰਦੇ, ਜਿਹੜੇ ਸ਼ਰਧਾ ਨਾਲ ਮੱਥਾ ਟੇਕਦੇ ਨੇ, ਉਹਨਾਂ ਦੇ ਕਰਮ ਲੇਖ ਸਾਰੇ ਸਿੱਧੇ ਹੋ ਜਾਂਦੇ ਨੇ। ਜੋ ਮਸਤਕ ਗੁਰ ਟੇਕੇ ਨਾਹੀਂ, ਤਿਸ ਕੇ ਕਰਮ ਸਿੱਧੇ ਹੋਏ ਨਾਹੀਂ, ਉਹਦੇ ਕਦਾਚਿਤ ਵੀ ਲੇਖ ਸਿੱਧੇ ਨਹੀਂ ਹੁੰਦੇ ਹਨ। ਉਹਨਾਂ ਦੇ ਜਿਹੇ ਜੇ ਕਰਮ ਵਾੜੇ, ਕਰਮਾਂ ਮੁਤਾਬਕ ਪੂਰਵਲੇ ਲਿਖੇ ਨੇ ਪਰਮਾਤਮਾ ਨੇ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਫਲ ਪਾਸ, ਉਹ ਕਰਮਾਂ ਦਾ ਫਲ ਭੋਗਣਾ ਪੈਂਦਾ। ਪਰ ਗੁਰੂ ਸਮਰੱਥ ਹੈ, ਪਰ ਉਹ ਫਲ ਤਾਂ ਹੈ, ਕਰਮ ਮਾੜੇ ਤਾਂ ਕੱਟੇ ਜਾਂਦੇ ਨੇ, ਸਿੱਧੇ ਤਾਂ ਹੁੰਦੇ ਨੇ, ਜੇ ਸਤਿਗੁਰੂ ਨੂੰ ਸ਼ਰਧਾ ਨਾਲ ਮੱਥਾ ਟੇਕਾਂਗੇ। ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਬੰਦਨਾ ਹਰ ਬੰਦਨਾ ਭਾਈ, ਹਰੀ ਨੂੰ ਮੱਥਾ ਟੇਕੀਏ। ਸਤਿਗੁਰੂ ਜੀ ਤਾਂ ਕਹਿੰਦੇ, ਕਰੋਂ ਬੰਦਨਾ ਅਨਕ ਵਾਰ, ਸਰਨ ਪਰੋਂ ਹਰ ਰਾਏ, ਭਰਮ ਕੱਟੀਆ ਨਾਨਕ ਸਾਧ ਸੰਗ, ਦੁਤੀਆ ਭਾਓ ਮਿਟਾਏ। ਸਮਾਂ ਕਾਫੀ ਹੋ ਗਿਆ, ਅੱਖਰੀ ਅਰਥੀ ਅੱਗੇ ਹੋ ਸਕਣੇ ਆ, ਨਿਯਤ ਸਮੇਂ ਦੇ ਅੰਦਰ ਸੰਖੇਪ ਰੂਪ ਵਿਚਾਰ ਅੱਗੇ ਸਰਵਨ ਕਰਨੀ। ਗੁਣ ਕਿਹਦੇ ਗਾਉਣੇ ਆ? ਮਾਰੇ ਕਹਿੰਦੇ, ਗੁਣ ਗਾਵਹੋ ਗੋਪਾਲ ਰਾਏ। ਮਾਰੇ ਕਹਿੰਦੇ, ਭਾਈ ਜਿਹੜਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪ੍ਰਕਾਸ਼ ਰੂਪ ਵਾਹਿਗੁਰੂ ਆ, ਗੁਣ ਵੀ ਉਹਦੇ ਗਾਉਣਾ ਕਰ, ਕਿਸੇ ਦੇ ਹੋਰ ਗੁਣ ਨਾ ਗਾਉਣਾ ਕਰ, ਮਾਲਕ ਦੇ ਗੁਣ ਗਾ, ਜਿਹਦੇ ਭਗਤ ਧੰਨਾ ਜੀ ਨੇ ਗਾਏ ਸੀ, ਗੋਪਾਲ ਤੇਰਾ ਆਰਤਾ ਦੋ ਜਣ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ। ਮਤਾਂ ਕਿਤੇ ਗੁਣ ਗਾਉਣ ਲੱਗਿਆਂ ਇਹ ਸਮਝ ਲਈ ਵੀ ਮੈਂ ਤਾਂ ਉਹਦੇ ਸਾਰੇ ਹੀ ਗੁਣ ਗਾ ਦਿੱਤੇ ਨੇ, ਨਹੀਂ, ਇਹ ਜਾਣਨਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣਨ ਸਾਕੋ, ਤੂੰ ਠਾਕਰ ਊਚ ਭਗਵਾਨਾ। ਗੁਣ ਗਾਵੋ ਗੋਪਾਲ ਰਾਏ, ਉਸ ਮਾਲਕ ਦੇ ਗੁਣ ਗਾਉਣਾ ਕਰੀਏ। ਵਿਸ਼ਰਾਮ ਦੇ ਇੱਕ ਹਜ਼ੂਰ ਅੱਗੇ ਫਰਮਾਉਂਦੇ ਹਨ,
ਵੱਡੇ ਭਾਗ ਭੇਟੇ ਗੁਰਦੇਵਾ।
ਹੇ ਭਾਈ, ਤੁਹਾਡੇ ਬਹੁਤ ਵੱਡੇ ਭਾਗ ਨੇ ਆਪਣੇ ਸਾਰਿਆਂ ਦੇ, ਜੋ ਸਾਨੂੰ ਪੂਰਨ ਸਤਿਗੁਰੂ ਦਾ ਮਿਲਾਪ ਹੋਇਆ ਹੈ, ਸੱਚੇ ਪਾਤਸ਼ਾਹ ਪ੍ਰਕਾਸ਼ ਰੂਪ ਸਤਿਗੁਰੂ ਦਾ ਮਿਲਾਪ, ਵੱਡਾ ਭਾਗ। ਵੱਡਿਆਂ ਭਾਗਾਂ ਕਰਕੇ ਭੇਟੇ, ਭੇਟੇ ਤੋਂ ਅਰਥ ਹੈ ਮਿਲਾਪ ਹੋ ਜਾਣਾ, ਗੁਰਦੇਵ ਦਾ ਮਿਲਾਪ ਹੋਇਆ, ਬਿਨਾਂ ਭਾਗਾਂ ਤੋਂ ਨਹੀਂ, ਉਹ ਗੁਰਦੇਵ ਹੈ, ਉਸ ਗੁਰਦੇਵ ਨੂੰ ਹੀ ਨਮਸਕਾਰ ਕਰਨਾ ਸਾਨੂੰ ਦੱਸਿਆ। ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ, ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਦੜਾਇਆ ਉਸ ਮਾਲਕ ਨੂੰ ਨਮਸਕਾਰ ਕਰਨੀ ਆ, ਉਹ ਗੁਰਦੇਵ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਜੇ ਨਹੀਂ ਨਾ ਵੱਡੇ ਭਾਗ, ਬਿਨ ਭਾਗਾਂ ਸਤਿਗੁਰ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ, ਭਾਵੇਂ ਗੁਰੂ ਦੇ ਦਰ ਨਾਲ ਕਿਉਂ ਨਾ ਦੁਆਰ ਲੱਗਦੀ ਹੋਵੇ, ਬਿਨਾਂ ਭਾਗਾਂ ਤੋਂ ਕਦੇ ਨਹੀਂ ਦਰਸ਼ਨ ਹੋ ਸਕਣੇ। ਜੇ ਭਾਗ ਹੋਣਗੇ ਫਿਰ ਹੀ ਗੁਰੂ ਦਾ ਮਿਲਾਪ ਹੋਵੇਗਾ। ਵੱਡਾ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਕਰਕੇ ਜਿਹਨੂੰ ਮਿਲਾਪ ਹੋਇਆ, ਤਦ ਹੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਸੀ ਨਾ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਧਰਮ ਹੈ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ। ਇਹ ਸਾਰਾ ਕੁਝ ਭਾਗਾਂ ਨਾਲ ਹੁੰਦਾ ਹੈ।
ਕੋਟ ਪਰਾਧ ਮਿਟੇ ਹਰ ਸੇਵਾ,
ਭਾਈ ਹਰੀ ਸਰੂਪ ਸਤਿਗੁਰੂ ਦੀ ਜਾਂ ਹਰੀ ਮਾਲਕ ਦੀ ਸੇਵਾ, ਸੇਵਾ ਕੀਚੈ ਨਾਮ ਧਿਆਈਐ, ਉਹ ਸੇਵਾ ਕਰਨ ਦੇ ਨਾਲ ਮਨੁੱਖ ਦੇ ਕਰੋੜਾਂ ਜਿਹੜੇ ਪਾਪ ਨੇ ਉਹ ਸਭ ਮਿਟ ਜਾਂਦੇ ਨੇ, ਕੱਟੇ ਜਾਂਦੇ ਹਨ।
ਚਰਨ ਕਮਲ ਜਾਂ ਕਾ ਮਨ ਰਾਪੈ,
ਜਿਸ ਮਨੁੱਖ ਦਾ ਗੁਰੂ ਸਾਹਿਬਾਨਾਂ ਦੇ ਹਰੀ ਮਾਲਕ ਦੇ ਚਰਨਾਂ ਕਮਲਾਂ ਦੇ ਅੰਦਰ ਮਨ ਰੰਗਿਆ ਗਿਆ ਹੈ, ਅੱਜ ਕਈ ਅਖੌਤੀ ਵਿਅਕਤੀ ਪਖੰਡੀ ਗੁਰੂ ਆਪਣੇ ਚਰਨਾਂ ਦੀਆਂ ਗੱਲਾਂ ਕਰਦੇ ਪਏ ਨੇ। ਗੁਰੂ ਪਿਆਰੇ, ਗੁਰੂ ਸਾਹਿਬ ਜੀ ਦੇ ਚਰਨ ਜੈਸੇ ਹਨ, ਕਿਸੇ ਦੇ ਚਰਨ ਨਹੀਂ ਹੋ ਸਕਦੇ ਹਨ। ਸਤਿਗੁਰੂ ਨੇ ਤਾਂ ਬਾਣੀ 'ਚ ਕਿਹਾ, ਗੁਰ ਕੇ ਚਰਨ ਜੀ ਕਾ ਨਿਸ਼ਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਗੁਰੂ ਦੇ ਚਰਨ ਤਾਂ ਐਸੇ ਹਨ। ਭਾਈ ਗੁਰਦਾਸ ਜੀ ਕਹਿੰਦੇ, ਚਰਨ ਕਮਲ ਕੋ ਮਹਾਤਮ ਅਗਾਧ ਬੋਧ, ਅਤ ਅਚਰਜ ਮੈਂ ਨਮੋ ਨਮੋ ਨਮ ਹੈ, ਕੋਮਲ ਕੋਮਲਤਾ ਔਰ ਸੀਤਲ ਸੀਤਲਤਾ, ਬਾਸ ਨਾ ਸੁਬਾਸ ਤਾਸ, ਦੁਤੀਆ ਨਾ ਸਮ ਹੈ। ਦੁਤੀਆ ਦੂਸਰੇ ਹੋਰ ਕਿਸੇ ਦੇ ਗੁਰੂ ਚਰਨਾਂ ਵਰਗੇ ਚਰਨ ਕਦਾਚਿਤ ਨਹੀਂ ਹੋ ਸਕਦੇ ਹਨ। ਇਸ ਲਈ ਚਰਨ ਕਮਲ ਜਾਂ ਕਾ ਮਨ ਰਾਪੈ, ਜਿਹਦਾ ਮਨ ਗੁਰੂ ਦੇ ਚਰਨਾਂ ਕਮਲਾਂ ਵਿੱਚ ਰੰਗਿਆ ਗਿਆ ਹੈ।
ਸੋਗ ਅਗਨ ਤਿਸ ਜਨ ਨਾ ਵਿਆਪੈ,
ਉਸ ਜਨ ਉਸ ਸੇਵਕ ਨੂੰ ਫਿਰ ਸੋਗ ਦੀ ਅਗਨੀ ਨਹੀਂ ਵਿਆਪ ਸਕਦੀ, ਪਹੁੰਚ ਸਕਦੀ, ਉਹਦੇ ਨੇੜੇ ਸੋਗ ਨਹੀਂ ਆਉਂਦਾ। ਆ ਜਿਹਨਾਂ ਗੁਰੂ ਕੇ ਸਿੱਖਾਂ ਦੀ ਅਸੀਂ ਸ਼ਹੀਦੀ ਦਿਹਾੜੇ ਪੜ੍ਹਦੇ ਹਾਂ ਨਾ, ਜੀਵਨ ਪੜ੍ਹਦੇ ਹਾਂ, ਉਹਨਾਂ ਨੇ ਭਵੇਂ ਬੰਦ ਬੰਦ ਕਟਾ ਲਿਆ, ਖੋਪੜੀਆਂ ਲਹਾੜੀਆਂ ਆਰਿਆਂ ਨਾਲ ਚੀਰੇ ਗਏ, ਕਦੇ ਸੋਗ ਕੋਈ ਆਇਆ ਉਹਨਾਂ ਦੇ ਨੇੜੇ? ਉਹ ਆਨੰਦ ਹੀ ਆਨੰਦ, ਉਹਨਾਂ ਦੇ ਮਨ ਗੁਰੂ ਚਰਨ ਕਮਲਾਂ 'ਚ ਰੰਗੇ ਹੋਏ ਸਨ। ਸੋਗ ਅਗਨ ਤਿਸ ਜਨ ਨਾ ਵਿਆਪੈ, ਉਸ ਸੇਵਕ ਨੂੰ ਸੋਗ ਦੀ ਅਗਨੀ ਨਹੀਂ ਵਿਆਪ ਸਕਦੇ।
ਸਾਗਰ ਤਰਿਆ ਸਾਧੂ ਸੰਗੇ,
ਭਾਈ ਮਾਲਕ ਦੇ ਗੁਰੂ ਦੇ ਪਿਆਰੇ ਜਿਹੜੇ ਸਾਧੂ, ਪ੍ਰਭੂ ਦੇ ਪਿਆਰੇ ਜਿਨ੍ਹਾਂ ਨੇ ਜੀਵਨ ਨੂੰ ਸਾਧਿਆ ਹੈ। ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਸਾਧ ਅਸਾਧ ਸਾਧ ਬਖਾਣੀ ਹੈ, ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ, ਜਿਨ੍ਹਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ। ਐਸਿਆਂ ਦੀ ਜਿਹੜੀ ਸੰਗਤ ਹੈ, ਗੁਰੂ ਕੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ, ਸਾਗਰ ਤਰਿਆ ਸਾਧੂ ਸੰਗੇ, ਗੁਰੂ ਸਾਹਿਬਾਨਾਂ ਦੀ ਸੰਗਤ ਕਰਨ ਵਾਲੇ ਮਨੁੱਖ ਸਾ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਇਸੇ ਲਈ ਬਾਣੀ 'ਚ ਕਿਹਾ, ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗ ਬਿਨ ਤਰਿਓ ਨਾ ਕੋਏ। ਸਾਗਰ ਤਰਿਆ ਸਾਧੂ ਸੰਗੇ, ਜਿਨ੍ਹਾਂ ਨੇ ਸੰਗਤ ਕੀਤੀ ਗੁਰੂ ਪਿਆਰਿਆਂ ਦੀ, ਗੁਰੂ ਕੀ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਨਿਰਭਉ ਨਾਮ ਜਪੋ ਹਰ ਰੰਗੇ,
ਪਰ ਸੰਗਤ ਵਿੱਚ ਮਿਲ ਕੇ ਕਰਨਾ ਕੀ ਆ? ਮਾਰਗ ਕਹਿੰਦੇ, ਭਾਈ ਹਰੀ ਦੇ ਨਾਲ ਪ੍ਰੇਮ ਕਰਦਿਆਂ, ਨਿਰਭਉ ਸਰੂਪ ਜਿਹੜਾ ਪਰਮਾਤਮਾ ਹੈ ਉਹਦਾ ਨਾਮ ਜਪੋ, ਨਾਮ ਜਪਣਾ ਸੰਗਤ 'ਚ ਮਿਲਣ ਦਾ ਇਹੋ ਹੀ ਫਲ ਹੈ। ਜੇ ਸੰਗਤ ਕਰਨੀ, ਇਹ ਨਹੀਂ ਵੀ ਸੰਗਤ ਤਾਂ ਆਈ ਗਏ, ਨਾ ਸੁਣਿਆ ਉਪਦੇਸ਼ ਨਾ ਕਮਾਇਆ। ਜੋ ਸੰਗਤ 'ਚ ਗੁਰੂ ਦੀ ਸਿੱਖਿਆ ਸੁਣਦੇ ਹਾਂ ਨਾਮ ਜਪਣ ਲਈ, ਉਹ ਨਿਰਭਉ ਸਰੂਪ ਪਰਮਾਤਮਾ ਦਾ ਨਾਮ ਪ੍ਰੇਮ ਦੇ ਨਾਲ ਜਪਣਾ ਕਰੋ।
ਪਰ ਧਨ ਦੁੱਖ ਕਿਛ ਪਾਪ ਨਾ ਫੇੜੇ,
ਗੁਰੂ ਕੇ ਸਿੱਖ ਨੇ ਕੁਝ ਕਦੇ ਕਰਨਾ ਨਹੀਂ, ਪਰਾਇਆ ਧਨ ਨਹੀਂ ਕਦੇ ਵੀ ਚਰਾਉਣਾ ਹੈ। ਪਰ ਧਨ दोख किस पाप ना फेड़े। ऐसे कोई ऐब भी नहीं करने, कोई पाप पराए स्वरूप विकार दृष्टि नाल नहीं तकने, पराए तन दे नेड़े सोना नहीं कदे जाके, ऐसा पाप नहीं करना गुरु के सिख ने। रहत नाम है वचन है, पर बेटी को बेटी जाना है, पर स्त्री को मात बखाना है, अपनी स्त्री स्यों रत होई, रहत बान गुर का सिंह सोई। ये ता रूप बंत होए नाही मोह है, प्रभ की जोत सागल काट सो है, ओदी जोत नू सारिया दे अंदर तकना है। पर तन दोख किश पाप न फेड़े, जेड़ा इन्ना माड़े पापा तो, प्राय धन चराउन तो, विकार दृष्टि दे पापा तो, ऐबां तो जेड़ा वज गया जी ने नहीं किते।
जम जंदार ना आवे नेड़े,
ओदे जिंद दा जेड़ा अरी दुश्मन है, ओ जमदूत ओदे नेड़े नहीं आउंदा डंडा लेके, जमदूत उसदे कोल नहीं आ सकदा।
कृष्णा अगन रबे आप बुझाई,
ओना दी तृष्णा दी अग मालक ने आप बुझा दित्ती आ, तृष्णा नू अग दे नाल हजूर ने तुलता दित्ती आ। ओ क्यों, जिवें अग है जिहड़ी ओदे च जिन्नियां लकड़ां तुसीं पाओगे ना, उन्नी वध ओह प्रज्वलित होवेगी। अग लकड़ा नाल कदे रजदी नहीं है, जिन्नियां पाओगे वध ओह मची जानी आ, उन्नी वध प्रज्वलित होवेगी। इस तरह तृष्णालू मनुख नू जिन्ना कुछ मिलेगा उन्नी वध अगे वध ही जाऊ। तद ही ऐसिया लई सतगुरु जी ने कहा है, सहस खटे लख को उठता वै तृप्त न आवै, माया पाशा पावे। वो अगे तो अगे तृष्णालू जेड़ा है, पर जेड़े मालक की शरण च पै जाते हैं, तृष्णा अगन प्रभ आप बुझाई, उन्हां दी तृष्णा दी अग गुरु बुझा दिंदा है।
नानक उदरे प्रभ सरनाई,
शब्द की संपूर्णता करदिया हजूर कहिंदे भाई वह तर गए हैं। धन गुरु गुरु अर्जन देव जी महाराज उच्चारण करते ने, उदरे प्रभ शरनाई, जेडे प्रभु की शरण च पे वह तर गए संसार समुद्र तो। जिन्होंने तरना भाई ओ प्रभ की शरण, सगल पहलाथे दुख बिनसे सुख पाया, उत सुख सर्व सुखां का दाता सतगुर, ताकि शरणी पाइए दर्शन भेड़त होत निहाला, दुख गया हर गाइए। इसलिए गुरु की शरण च आके बेनतियां करिए, सतगुर आयो शरण तुहारी, मिले सुख दामर सोभा चिंता लाहे हमारी। ये अज दे पवित्र मुखवाक दी विचार आप सरवण कीते आ। धन गुरु गुरु अंगद देव जी का ज्योति ज्योत समापन का दिहाड़ा, जो अज दे दिन मेरे पातशाह सूरज किरण मिले, जल का जल हुआ राम, ज्योति ज्योत रली संपूर्ण थी आ राम। जिस गुरु का ज्योति ज्योत समापन का दिहाड़ा है, उहदा इतिहास बड़ा विलखण है, गुरु का समा नहीं। सतगुरु ने आ इतिहास की भी बख्शिश गुरु अंगद देव जी ने की आ, गुरमुखी अक्षरां दे प्रचार प्रसार गुरु अंगद ने, महाराज ने खडूर साहब की धरती ते भाई वाले तो इतिहास लिखवाया है। सतगुरु ने नौजवाना बालकों नूं कट्ठे करके कुश्तियां करवाउणियां, अज किवें मनुख नशियां च ग्रसित हो रहा है, आ सब कुछ गुरदेव गुरु अंगद देव जी ने बड़िया बख्शिशा। जे खडूर दे रहण वाला एक चौधरी शराबी मलूका आ गया चल के, उहनूं कहा जे मिर्गी दे रोग तो बचना है, अज तो परण कर ला, मुड़ के शराब ना कदे पी। सतगुरु पातशाह जी दे कोल आया ना, हुतो वड्डो एक चौधरी खडूरे केरा, साकत हिंसक लालची मद पीए कनेरा, कभी ना गुरटिग आयो था। सतगुरु दे कोल कदे नहीं सी आया हो, पर निज मतलब के वास्ते सतगुरु दे कोल आके उन्हें सिर झुका दिता। गुर कहो तोहे आज ते मिर्गी न आवै, जे कर मदरा तू पिया फिर मार्ग रावै। ऐ चौधरी आ, अज तो शराब छड़ दे, तेरा रोग सदा लई कटिया गया है। जिन्ना चिर गुरु का वचन मन्या जीवन सफला, पर एक दिन मदरा फिर उन्हें जद पीती, निज मंदर ते शिखर ते चढ़ बोली कीती, झूम घूम कै गिर परियो गर्दन ते टुटी, तड़फड़ाए कह ताहे कि दे तब छुट्टी। इस जे शराब उन्हें पीती तो उहदा हाल की होया, ये उस गुरु का इतिहास पढ़न तो सानू समझ पैंदी आ। जिस धन गुरु अंगद देव जी का पवित्र ज्योति ज्योत समापन का दिहाड़ा भी अज मनाया जा रहा है, पावन शब्द की विचार करदे, गुरु का इतिहास विचारद, एक नहीं ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ, ਆਪ ਸੰਗਤ ਨੇ ਖਿਮਾ ਕਰ ਦੇਣੀ, ਗੁਰੂ ਕੇ ਵਚਨਾਂ ਨੂੰ ਗੁਰ ਸੰਗਤ ਜੀ ਹਿਰਦੇ 'ਚ ਥਾਂ ਦੇਣਾ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਿੰਘ ਸਾਹਿਬਾਨਾਂ ਦਾ, ਹੈੱਡ ਗ੍ਰੰਥੀ ਸਾਹਿਬ ਦਾ, ਜਥੇਦਾਰ ਸਾਹਿਬਾਨਾਂ ਦਾ, ਪ੍ਰਧਾਨ ਸਾਹਿਬ ਦਾ, ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ ਜੀ। ਫਤਿਹ ਪ੍ਰਵਾਨ ਕਰਨੀ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।